ਅੱਜ ਦੀਆਂ ਮੁੱਖ ਖਬਰਾਂ ਵਿੱਚ ਕੌਮੀ ਕੈਬਨਿਟ ਦੀ ਮੀਟਿੰਗ ਦੌਰਾਨ ਅੰਤਰਰਾਸ਼ਟਰੀ ਯਾਤਰੀਆਂ ਦੀ ਸੰਖਿਆ ਸੰਬੰਧੀ ਵਿਚਾਰਾਂ ਤਸਮਾਨੀਆ ਅਤੇ ਵਿਕਟੋਰੀਆ ਵਿਚਾਲੇ ਸੀਜ਼ਨਲ ਕਾਮਿਆਂ ਨੂੰ ਲੈ ਕੇ ਕੁਆਰੰਟੀਨ ਸਮਝੌਤਾ ਅਤੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਹੋ ਰਹੀ ਹੈ ਅੱਜ ਅਗਲੇ ਦੌਰ ਦੀ ਗੱਲਬਾਤ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਕੌਮੀ ਕੈਬਨਿਟ ਨੇ ਵਿਦੇਸ਼ ਤੋਂ ਮੁੜਦੇ ਯਾਤਰੀਆਂ ਦੀ ਗਿਣਤੀ 'ਤੇ ਲੱਗੇ ਕੈਪ ਨੂੰ 15 ਫਰਵਰੀ ਤੱਕ ਜਿਉਂ ਦਾ ਤਿਉਂ ਰੱਖਣ ਦਾ ਫੈਸਲਾ ਲਿਆ। ਕੁਝ ਦਿਨ ਪਹਿਲਾਂ ਨਿਊ ਸਾਊਥ ਵੇਲਸ, ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਿੱਚ ਇਸ ਗਿਣਤੀ ਨੂੰ ਵਾਇਰਸ ਦੇ ਖਤਰੇ ਕਰਕੇ ਅੱਧਾ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਆਖਿਆ ਕਿ ਆਉਣ ਵਾਲੇ ਸਮੇਂ 'ਚ ਹਾਲਾਤ ਕੁਝ ਬਿਹਤਰ ਹੋ ਸਕਦੇ ਨੇ।
There is the opportunity for me to engage with individual states and territories on a bilateral basis if we believe we can create additional capacity. But that is not an indication that that will occur, but we are seeking to have a flexible arrangement with states and territories between now and the 15th of February.
ਤੁਹਾਨੂੰ ਇੱਥੇ ਦੱਸਦੇ ਜਾਈਏ ਕਿ ਆਸਟ੍ਰੇਲੀਆ ਮੁੜਨ ਲਈ 40,000 ਦੇ ਕਰੀਬ ਲੋਕਾਂ ਨੇ ਆਪਣਾ ਨਾਂ ਦਰਜ ਕਰਾਇਆ। ਪੈਸੀਫਿਕ ਆਈਲੈਂਡ ਦੇ 1500 ਸੀਜ਼ਨਲ ਕਾਮੇ ਵਿਕਟੋਰੀਆ 'ਚ ਤਸਮਾਨੀਆ ਦੇ ਰਾਸਤੇ ਆਉਣ ਦੇ ਯੋਗ ਹੋਣਗੇ। ਅਜਿਹਾ ਵਿਕਟੋਰੀਆ ਅਤੇ ਤਸਮਾਨੀਆ ਵਿਚਾਲੇ ਕੁਆਰੰਟੀਨ ਸਮਝੌਤਾ ਹੋਣ ਪਿੱਛੋਂ ਦੱਸਿਆ ਗਿਆ। ਇਸ ਦੌਰਾਨ 330 ਕਾਮੇ ਸਿੱਧੇ ਵਿਕਟੋਰੀਆ ਜਹਾਜ਼ ਰਾਹੀਂ ਆਉਣਗੇ। ਤਸਮਾਨੀਅਨ ਪ੍ਰੀਮੀਅਰ ਪੀਟਰ ਗੁਡਵਿਨ ਨੇ ਆਖਿਆ ਹੈ ਕਿ ਕੁਆਰੰਟੀਨ ਨਾਲ ਸੰਬੰਧਿਤ ਖਰਚੇ ਦੋਵੇਂ ਸਰਕਾਰਾਂ ਮਿਲ ਕੇ ਚੁੱਕਣਗੀਆਂ।
It will mean stranded Australians from overseas can return home to reunite with loved ones whilst also ensuring both Tasmania and Victoria have the seasonal workers they need to harvest our produce. Importantly, it's an agreement designed to keep Tasmanians safe, ensuring that we'll continue to manage our risk very, very carefully.
ਸਿਡਨੀ ਨਾਲੋਂ ਕੋਵਿਡ ਯਾਤਰਾ ਪਾਬੰਦੀਆਂ ਘਟਦਿਆਂ ਹੁਣ ਹੋਰ ਵਿਕਟੋਰੀਆ ਨਿਵਾਸੀ ਆਪਣੇ ਸੂਬੇ 'ਚ ਪਰਤ ਸਕਣਗੇ। ਇਹੋ ਜਿਹੇ ਐਲਾਨ ACT ਕੈਨਬਰਾ ਵੱਲੋਂ ਵੀ ਕੀਤੇ ਗਏ ਨੇ, ਪਰ ਸਿਡਨੀ ਦੇ ਕੰਬਰਲੈਂਡ ਇਲਾਕੇ ਨੂੰ ਅਜੇ ਵੀ ਰੈੱਡ ਜ਼ੋਨ 'ਚ ਰੱਖਿਆ ਗਿਆ ਹੈ। ACT ਦੇ ਮੁੱਖ ਮੰਤਰੀ ਐਂਡਰਿਊ ਬਾਰ ਨੇ ਇਸ ਬਾਰੇ ਇਹ ਬਿਆਨ ਦਿੱਤਾ।
As is always the case, ACT Health continues to monitor the situation on a daily basis and works with our counterparts in New South Wales. And as soon as we can lift this final restriction on the Cumberland local government area, as soon as we can do that safely, we will. And the Chief Health Officer will review that situation again after the long weekend.
ਸਰਕਾਰ ਨੇ ਆਖਿਆ ਹੈ ਕਿ ਉਹ ਏਜ ਕੇਅਰ ਕਾਮਿਆਂ ਨੂੰ ਕੋਵਿਡ ਵੈਕਸੀਨ ਲਵਾਉਣ ਲਈ ਮਜਬੂਰ ਨਹੀਂ ਕਰੇਗੀ। ਡਿਪਟੀ ਚੀਫ ਮੈਡੀਕਲ ਆਫਿਸਰ ਮਾਈਕਲ ਕਿਡ ਨੇ ਆਖਿਆ ਹੈ ਕਿ ਉਹ ਇਨ੍ਹਾਂ ਕਾਮਿਆਂ ਨੂੰ ਵੈਕਸੀਨ ਲਵਾਉਣ ਲਈ ਸਲਾਹ ਜ਼ਰੂਰ ਦੇਣਗੇ, ਪਰ ਇਸ ਬਾਰੇ ਜ਼ਿਆਦਾ ਜ਼ੋਰ ਨਹੀਂ ਪਾਇਆ ਜਾਵੇਗਾ। ਆਓ ਸੁਣਦੇ ਹਾਂ ਉਹਨਾਂ ਦੁਆਰਾ ਇਸ ਹਵਾਲੇ ਨਾਲ ਦਿੱਤਾ ਗਿਆ ਇਹ ਬਿਆਨ।
We haven't yet rolled the vaccine out across the country, so we don't want to be excluding people from aged care because they haven't been vaccinated. And we also are still learning a lot about the vaccines and about how effective the vaccines are at preventing the transmission of COVID-19.
ਤੇ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ, ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਸੰਯੁਕਤ ਕਿਸਾਨ ਮੋਰਚੇ ਸ਼ਾਮਲ ਕਿਸਾਨ ਯੂਨੀਅਨਾਂ ਦੇ ਆਗੂ ਸਰਕਾਰ ਨਾਲ ਅਗਲੇ ਗੇੜ ਦੀ ਗੱਲਬਾਤ ਲਈ ਅੱਜ ਫੇਰ ਵਿਗਿਆਨ ਭਵਨ ਪਹੁੰਚੇ ਨੇ। ਇਸ ਸੰਬੰਧੀ ਹੋਰ ਵੇਰਵੇ ਦੀ ਉਡੀਕ ਹੈ, ਪਰ ਇਸ ਦੌਰਾਨ ਅਸੀਂ ਤੁਹਾਨੂੰ ਇਹ ਜ਼ਰੂਰ ਦੱਸ ਸਕਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਨੇ 3 ਖੇਤੀ ਕਾਨੂੰਨਾਂ ਨੂੰ 1.5 ਤੋਂ 2 ਸਾਲ ਲਈ ਮੁਅੱਤਲ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਸਾਂਝੀ ਕਮੇਟੀ ਬਣਾਉਣ ਬਾਰੇ ਸਰਕਾਰ ਦੀ ਤਜਵੀਜ਼ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਹੈ। ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਆਖਿਆ ਕਿ ਉਹ 26 ਜਨਵਰੀ ਲਈ ਤਜਵੀਜ਼ਤ ਕਿਸਾਨ ਟਰੈਕਟਰ ਮਾਰਚ ਨੂੰ ਨਿਰਧਾਰਤ ਰੂਟ ਤੋਂ ਹੀ ਕੱਢਣਗੇ। ਕਿਸਾਨ ਆਗੂਆਂ ਨੇ ਅੰਦੋਲਨ ਦੌਰਾਨ ਸ਼ਹੀਦ ਹੋਏ 100 ਤੋਂ ਵੀ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਉਹਨਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ ਅਤੇ ਉਹ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਬਿਨਾਂ ਉੱਥੋਂ ਨਹੀਂ ਜਾਣਗੇ। ਇਸ ਦੌਰਾਨ ਦਿੱਲੀ ਪੁਲਿਸ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਲਈ ਨਿਯਤ ਕੀਤੀ ਗਈ ਟਰੈਕਟਰ ਪਰੇਡ ਲਈ ਹਰੀ ਝੰਡੀ ਦੇਣ ਤੋਂ ਨਾਂਹ ਕੀਤੀ ਹੈ। ਦਿੱਲੀ ਪੁਲਿਸ ਨੇ ਆਖਿਆ ਹੈ ਕਿ ਗਣਤੰਤਰ ਦਿਵਸ ਪਰੇਡ ਲਈ ਕੀਤੇ ਗਏ ਸੁਰੱਖਿਆ ਪ੍ਰਬੰਧ ਕਰਕੇ ਦਿੱਲੀ ਦੇ ਅੰਦਰ ਆਊਟਰ ਬਾਹਰੀ ਰਿੰਗ ਰੋਡ ਉੱਪਰ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਹੈ। ਦਿੱਲੀ, ਹਰਿਆਣਾ ਅਤੇ UP ਪੁਲਿਸ ਦੇ ਅਧਿਕਾਰੀਆਂ ਨਾਲ ਹੋਈ ਦੂਜੇ ਗੇੜ ਦੀ ਗੱਲਬਾਤ ਦੌਰਾਨ ਕਿਸਾਨ ਆਗੂ ਪਹਿਲਾਂ ਤੋਂ ਹੀ ਮਿੱਥੇ ਰੂਟ ਮੁਤਾਬਕ ਟਰੈਕਟਰ ਮਾਰਚ ਕੱਢਣ ਦੀ ਆਪਣੀ ਮੰਗ 'ਤੇ ਹੁਣ ਤੱਕ ਦ੍ਰਿੜ ਰਹੇ ਨੇ। ਭਾਰਤੀ ਸੀਰਮ ਇੰਸਟੀਚਿਊਟ ਦੇ ਮੰਜਰੀ ਹਾਤੇ 'ਚ ਉਸਾਰੀ ਅਧੀਨ ਇਮਾਰਤ ਵਿੱਚ ਕੱਲ੍ਹ ਬਾਅਦ ਦੁਪਹਿਰ ਲੱਗੀ ਅੱਗ ਵਿੱਚ 5 ਵਿਅਕਤੀਆਂ ਦੀ ਝੁਲਸਣ ਕਰਕੇ ਮੌਤ ਹੋ ਗਈ, ਜਦਕਿ 9 ਹੋਰਾਂ ਨੂੰ ਬਚਾਅ ਲਿਆ ਗਿਆ। ਮਹਾਰਾਸ਼ਟਰ ਦੇ ਪੁਣੇ ਸਥਿਤ ਇਸ ਇੰਸਟੀਚਿਊਟ ਵਿੱਚ ਕੋਰੋਨਾ ਵੈਕਸੀਨ ਕੋਵਿਸ਼ੀਲਡ ਤਿਆਰ ਕੀਤੀ ਜਾ ਰਹੀ ਹੈ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ। ਉੱਧਰ ਮੁੱਖ ਮੰਤਰੀ ਉਧਵ ਠਾਕਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਗ ਬਿਜਲੀ ਦੇ ਨੁਕਸ ਕਰਕੇ ਲੱਗੀ ਹੈ। ਕੰਪਨੀ ਦੇ CEO ਆਧਾਰ ਪੂਨਾਵਾਲਾ ਨੇ ਆਖਿਆ ਕਿ ਹਾਦਸੇ ਕਰਕੇ ਕੋਵਿਸ਼ੀਲਡ ਤਿਆਰ ਕਰਨ ਦੇ ਅਮਲ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਜਿਸ ਇਮਾਰਤ 'ਚ ਅੱਗ ਲੱਗੀ ਹੈ ਉਹ ਵੈਕਸੀਨ ਫੈਸਿਲਿਟੀ ਤੋਂ ਕਾਫ਼ੀ ਦੂਰ ਸੀ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦੇ ਦਾ ਹਲਫ ਲੈਣ ਤੋਂ ਫੌਰੀ ਮਗਰੋਂ 15 ਕਾਰਜਕਾਰੀ ਹੁਕਮਾਂ 'ਤੇ ਸਹੀ ਪਾਉਂਦਿਆਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਏ ਵਿਦੇਸ਼ ਨੀਤੀ ਅਤੇ ਕੌਮੀ ਸੁਰੱਖਿਆ ਨਾਲ ਜੁੜੇ ਕਈ ਅਹਿਮ ਫੈਸਲਿਆਂ ਨੂੰ ਪਲਟਾ ਦਿੱਤਾ। ਇਹਨਾਂ ਕਾਰਜਕਾਰੀ ਹੁਕਮਾਂ 'ਚ ਵਾਤਾਵਰਣ ਤਬਦੀਲੀ ਬਾਰੇ ਪੈਰਿਸ ਕਰਾਰ 'ਚ ਮੁੜ ਸ਼ਾਮਲ ਹੋਣਾ, ਵਿਸ਼ਵ ਸਿਹਤ ਸੰਸਥਾ 'ਚੋਂ ਅਮਰੀਕਾ ਦਾ ਲਾਂਭੇ ਹੋਣਾ ਅਤੇ ਉਸ 'ਤੇ ਅਮਲ ਨੂੰ ਰੋਕਣਾ, ਮੁਸਲਿਮ ਦੇਸ਼ਾਂ 'ਤੇ ਲੱਗੀਆਂ ਯਾਤਰਾ ਪਾਬੰਦੀਆਂ ਨੂੰ ਹਟਾਉਣਾ ਅਤੇ ਮੈਕਸੀਕੋ ਸਰਹੱਦ 'ਤੇ ਕੰਧ ਉਸਾਰੀ ਨੂੰ ਤੁਰੰਤ ਬੰਦ ਕਰਨਾ ਸ਼ਾਮਲ ਹੈ। ਇਸ ਦੌਰਾਨ ਬਾਈਡਨ ਨੇ ਵਿਆਪਕ ਇਮੀਗ੍ਰੇਸ਼ਨ ਸੁਧਾਰ ਬਿੱਲ ਨੂੰ ਵੀ ਸਦਨ 'ਚ ਭੇਜ ਦਿੱਤਾ। ਬਾਈਡਨ ਪ੍ਰਸ਼ਾਸਨ ਦੀ ਇਸ ਪੇਸ਼ਕਦਮੀ ਦਾ ਉਹਨਾਂ ਹਜ਼ਾਰਾਂ ਭਾਰਤੀ IT ਪੇਸ਼ਾਵਰਾਂ ਨੂੰ ਲਾਹਾ ਮਿਲ ਸਕਦਾ ਜੋ ਪਿਛਲੇ ਕਈ ਦਹਾਕਿਆਂ ਤੋਂ ਸਥਾਈ ਨਾਗਰਿਕਤਾ ਦੀ ਉਡੀਕ ਵਿੱਚ ਨੇ। ਵੈਸੇ ਬਾਈਡਨ ਦਾ ਪਹਿਲਾ ਕਾਰਜਕਾਰੀ ਹੁਕਮ 100 ਦਿਨਾਂ ਲਈ ਮਾਸਕ ਲਾਉਣ ਦੀ ਅਪੀਲ ਵਾਲਾ ਸੀ।
The death toll will likely top 500,000 next month. The cases will continue to mount. We didn't get into this mess overnight. It's going to take months for us to turn things around. But let me be equally clear. We will get through this. We will defeat this pandemic. And to a nation waiting for action, let me be the clearest on this point. Help is on the way.
ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਉਹ ਅਗਲੇ ਕੁਝ ਦਿਨਾਂ 'ਚ ਹੋਰ ਕਈ ਕਾਰਜਕਾਰੀ ਹੁਕਮਾਂ 'ਤੇ ਦਸਤਖਤ ਕਰਨਗੇ। ਬਾਈਡਨ ਨੇ ਟਰੰਪ ਪ੍ਰਸ਼ਾਸਨ ਦੀ ਉਸ ਹਾਲੀਆ ਰਿਪੋਰਟ ਨੂੰ ਵੀ ਮਨਸੂਖ ਕਰ ਦਿੱਤਾ ਜਿਸ ਵਿੱਚ ਸਕੂਲਾਂ 'ਚ ਦੇਸ਼ ਭਗਤੀ ਨਾਲ ਜੁੜੀ ਸਿੱਖਿਆ ਦੇ ਪ੍ਰਚਾਰ ਅਤੇ ਪਸਾਰੇ ਦੀ ਵਕਾਲਤ ਕੀਤੀ ਗਈ ਸੀ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 56 ਰੁਪਏ, ਪਾਕਿਸਤਾਨ ਦੇ 124 ਰੁਪਏ 30 ਪੈਸੇ ਅਤੇ ਅਮਰੀਕਾ ਦੇ 77 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ। ਐਡੀਲੇਡ 'ਚ ਗਰਮੀ ਦਾ ਜ਼ੋਰ, ਵੱਧ ਤੋਂ ਵੱਧ ਤਾਪਮਾਨ 39 ਡਿਗਰੀ। ਮੈਲਬਰਨ 'ਚ ਬਦਲਵਾਈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 27 ਡਿਗਰੀ। ਹੋਬਰਟ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 25 ਡਿਗਰੀ। ਕੈਨਬਰਾ ਵਿੱਚ ਵੀ ਗਰਮੀ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 37 ਡਿਗਰੀ। ਸਿਡਨੀ, ਵੁਲੰਗੋਂਗ ਅਤੇ ਨਿਊ ਕਾਸਲ 'ਚ ਧੁੱਪੇ ਧੁੱਪੇ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 29, 30 ਅਤੇ 32 ਡਿਗਰੀ। ਬ੍ਰਿਸਬੇਨ ਅਤੇ ਕੇਨਸ ਵਿੱਚ ਬਦਲਵਾਈ, ਵੱਧ ਤੋਂ ਵੱਧ ਤਾਪਮਾਨ 30 ਅਤੇ 32 ਡਿਗਰੀ। ਅਤੇ ਡਾਰਵਿਨ ਵਿੱਚ ਮੀਂਹ ਦੇ ਛਰਾਟਿਆਂ ਦੀ ਸੰਭਾਵਨਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।